ਤੇ ਜਦੋਂ ਖੋਲਦੇ ਨੇ ਵਿੱਚੋਂ ਕੱਪੜੇ ਸੜੇ ਹੋਏ ਮਿਲਦੇ ਨੇ। ਕਈ ਵਾਰੀ ਇੱਥੋਂ ਅੱਗ ਬੁਝਾਉਂਦੇ ਨੇ ਤੇ ਦੂਜੇ ਪਾਸੇ ਅੱਗ ਲੱਗ ਜਾਂਦੀ। ਭੂਤਾਂ ਦੀ ਅੱਗ ਸਥਿਰ ਨਹੀਂ, ਇੱਕ ਖਿੰਨ ਵਿੱਚ ਕਿਤੇ ਇੱਕ ਖਿੰਨ ਵਿੱਚ ਕਿਤੇ। ਕਹਿੰਦੇ ਨੇ ਇਹ ਮਨ ਤਾਂ ਭੂਤ ਦੀ ਅੱਗ ਦੀ ਤਰ੍ਹਾਂ, ਇੱਕ ਪਾਸੇ ਥੋੜਾ ਜਿਹਾ ਰੋਕ ਕੇ ਬੈਠਦੇ ਆ, ਦੂਜੇ ਪਾਸੇ ਫਿਰ ਦੌੜ ਜਾਂਦਾ। ਜਿਵੇਂ ਭੂਤ ਦੀ ਅੱਗ ਦਾ ਪਤਾ ਨਹੀਂ ਲੱਗਦਾ, ਇਸ ਮਨ ਦਾ ਵੀ ਕੋਈ ਪਤਾ ਨਹੀਂ ਲੱਗਦਾ, ਇਹ ਭੂਤ ਦੀ ਅੱਗ ਦੀ ਤਰ੍ਹਾਂ। ਤੇ ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਦੀਪਕ ਸਿਖਾ, ਦੀਪਕ ਦਾ ਅਰਥ ਦੀਵਾ ਕਰਾਂਗੇ, ਤੇ ਸਿਖਾ ਦਾ ਅਰਥ ਹੈ ਜਦੋਂ ਦੀਵਾ ਬਲਦਾ ਹੋਵੇ ਉਹਦੀ ਜਿਹੜੀ ਬੱਤੀ ਹੈ, ਉਹਦੀ ਜਿਹੜੀ ਲਾਟ ਹੈ, ਆਪ ਧਿਆਨ ਨਾਲ ਦੇਖਿਓ, ਉਹਦੀ ਲਾਟ ਕੰਬੇਗੀ, ਖਿੱਲੇਗੀ, ਜਿਵੇਂ ਦੀਵੇ ਦੀ ਉੱਪਰ ਵਾਲੀ ਲਾਟ ਸਥਿਰ ਨਹੀਂ। ਸੱਚ ਏਵੇ ਭਾਈ, ਇਹ ਮਨ ਵੀ ਸਥਿਰ ਨਹੀਂ, ਕਿਉਂਕਿ ਅੱਜ ਦਾ ਪ੍ਰਕਰਨ ਹੈ ਰੇ ਜਨ ਮਨ ਮਾਧੋ ਸਿਉਂ ਲਾਹੀਐ। ਉੱਥੇ ਬਚਨ ਸਨ ਇਹ ਪੰਜ ਛੇ ਉਦਾਹਰਨਾਂ ਨੇ ਕਿ ਦਲ ਦਲ ਪਾਤ, ਪਾਤ ਕਾ ਪੱਟ, ਦਾਮਨ ਕੱਛਪ ਮਾਤ, ਭੂਤ ਦੀਪ, ਦੀਪਕ ਸਿਖਾ, ਇਹ ਮਨ ਬਿਰਤ ਅਨਾਥ। ਇਹ ਸਾਡੇ ਮਨ ਦੀ ਬਿਰਤੀ ਹੈ। ਚਲੋ ਇਹ ਤਾਂ ਬਾਹਰ ਮੁਖੀ ਕਿਸੇ ਗ੍ਰੰਥ ਵਿੱਚੋਂ, ਅਨਮਤ ਦੇ ਗ੍ਰੰਥ ਵਿੱਚੋਂ ਆਪਾਂ ਲਿਆ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੋ, ਮੈਂ ਉਹਨਾਂ ਦਾ ਇੱਕ ਦੋ ਬਚਨ ਆਪ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ। ਇਹਨੂੰ ਨੈਗੇਟਿਵ ਮਤ ਸੋਚਣਾ ਵੀ ਸ਼ਾਇਦ ਮੈਂ ਨੈਗੇਟਿਵ ਇਹ ਸ਼ਬਦ ਕਹਿ ਰਿਹਾ, ਨਹੀਂ, ਪਹਿਲਾਂ ਪਤਾ ਲੱਗੇ ਮਨ ਲਾਈਏ ਕਿਵੇਂ, ਇਹ ਕਿਵੇਂ ਮਨ ਲੱਗੇ, ਰੇ ਜਨ ਮਨ ਮਾਧੋ ਸਿਉਂ ਲਾਈਏ। ਭਾਈ ਸਾਹਿਬ ਜੀ ਨੇ ਕਿਹਾ ਕਿ ਇਹ ਜਿਹੜਾ ਮਨ ਹੈ ਨਾ, ਪੰਛੀਆਂ ਦਾ ਰਾਜਾ ਹੈ, ਜਿਵੇਂ ਜੰਗਲ ਦਾ ਰਾਜਾ ਸ਼ੇਰ ਮੰਨਿਆ, ਤੇ ਜਿਹੜਾ ਪੰਛੀ ਨੇ ਨਾ, ਪੁਰਾਣੇ ਸ਼ਾਸਤਰਕਾਰਾਂ ਨੇ ਪੰਛੀਆਂ ਦਾ ਰਾਜਾ ਗਰੁੜ ਮੰਨਿਆ ਹੈ, ਤੇ ਗਰੁੜ ਜਿਹੜਾ ਹੈ ਉਹ ਭਗਵਾਨ ਦੀ ਅਸਵਾਰੀ ਮੰਨੀ ਗਈ। ਮੈਂ ਮੰਨੇ ਗਏ ਸ਼ਬਦ ਵਰਤ ਰਿਹਾ। ਗਰੁੜ ਦੀ ਰਫਤਾਰ ਬੜੀ ਤੇਜ਼ ਹੈ, ਬਹੁਤ ਤੇਜ਼ ਦੌੜਦਾ ਗਰੁੜ, ਉੱਡਦਾ ਬਹੁਤ ਤੇਜ਼ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਅਸਲੀਅਤ ਏ ਵੇ, ਜਿਹੜਾ ਮਨ ਹੈ ਨਾ ਸਾਡਾ, ਇਹ ਗਰੁੜ ਪੰਛੀ ਨੂੰ ਵੀ ਮਾਤ ਕਰਦਾ। ਜਿੰਨਾ ਤੇਜ਼ ਇਹ ਦੌੜਦਾ ਪਿਆਰਿਓ, ਇੰਨਾ ਤੇਜ਼ ਤਾਂ ਗਰੁੜ ਵੀ ਨਹੀਂ ਉੱਡ ਸਕਦਾ। ਅੱਜ ਸਾਇੰਸ ਦਾ ਸਮਾਂ ਹੈ, ਹੋ ਸਕਦਾ ਨੌਜਵਾਨ ਵੀਰ ਕਹਿਣ, ਸੁਣ ਵਾਲੇ ਜੀ ਇਹ ਗਰੁੜ ਦੀਆਂ ਉਦਾਹਰਨਾਂ ਦਿੰਦੇ ਨੇ, ਪੁਰਾਣੀਆਂ ਗੱਲਾਂ, ਜੀ ਗਰੁੜ ਕਿੰਨੇ ਵੇਖਿਆ। ਅੱਜ ਅਸੀਂ ਕੋਈ ਵੀ ਚੀਜ਼ ਤੇਜ਼ ਰਫਤਾਰ ਵਾਲੀ, ਉਹਦਾ ਗੁਣਾ ਪਾਣਾ ਹੋਵੇ, ਅਸੀਂ ਲਾਈਟ ਦੀ ਰੋਸ਼ਨੀ ਦੀ ਰਫਤਾਰ ਨਾਲ ਉਹਨੂੰ ਜੋਖਾਂਗੇ। ਜਿੰਨੀ ਤੇਜ਼ ਸੂਰਜ ਦੀ ਕਿਰਨ ਧਰਤੀ 'ਤੇ ਆਉਂਦੀ, ਉਹਦੀ ਰਫਤਾਰ ਨੂੰ ਲਾਈਟ ਦੀ ਰਫਤਾਰ 'ਤੇ, ਲਾਈਟ ਦੀ ਗਤੀ 'ਤੇ, ਰੋਸ਼ਨੀ ਦੀ ਗਤੀ 'ਤੇ ਨਾਪਿਆ ਜਾਂਦਾ। ਸੂਰਜ ਦੀਆਂ ਕਿਰਨਾਂ ਆਉਂਦਿਆਂ ਧਰਤੀ 'ਤੇ ਕੁਝ ਮਿੰਟ ਸੈਕਿੰਡ ਲੱਗਦੇ ਨੇ, ਪਰ ਸੱਚਾਈ ਇਹ ਜੇ ਮਨ ਇੰਨਾ ਤੇਜ਼ ਇਹਨੇ ਸੂਰਜ ਦੀਆਂ ਕਿਰਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਤਾਂ ਸੂਰਜ ਦੀਆਂ ਕਿਰਨਾਂ ਤੋਂ ਵੀ ਕਈ ਗੁਣਾ ਜ਼ਿਆਦਾ ਤੇਜ਼ ਹੈ। ਇਹਦੇ ਸਾਹਮਣੇ ਨਾ ਗਰੁੜ ਦੀ ਉਡਾਰੀ ਹੈ, ਨਾ ਸੂਰਜ ਦੀਆਂ ਕਿਰਨਾਂ। ਬਾਬਾ ਜੀ ਦੇ ਬਚਨ ਨੇ ਅਸੀਂ ਬਾਣੀ 'ਚੋਂ ਵੇਖੀਏ, ਭਾਈ ਸਾਹਿਬ ਭਾਈ ਗੁਰਦਾਸ ਉਹ ਕਹਿੰਦੇ ਨੇ ਖੱਗ ਪਤ, ਇਹ ਮਨ ਖੱਗ ਪਤ ਦਾ ਅਰਥ ਹੈ ਪੰਛੀਆਂ ਦਾ ਰਾਜਾ ਗਰੁੜ, ਉਹਦੇ ਤੋਂ ਵੀ ਤੇਜ਼ ਹੈ। ਪਰਬਲ, ਬੜੇ ਬਲ ਵਾਲਾ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ, ਚਾਰ ਚੁਫੇਰੇ ਘੁੰਮਣ ਵਾਲਾ। ਪਰ ਕਹਿੰਦੇ ਨੇ ਮਨਾ, ਮੈਂ ਤੈਨੂੰ ਨਿੰਦਦਾ ਨਹੀਂ, ਸੱਚਾਈ ਇਹ ਵੀ ਜੇ ਕਿਤੇ ਸਹੀ ਰਸਤੇ ਤੇ ਪੈ ਜਾ ਤੇ ਤੇਰੇ ਤੋਂ ਵੱਡਾ ਪਰਮਹੰਸ ਵੀ ਕੋਈ ਨਹੀਂ। ਅਸੀਂ ਹੁਣ ਅੱਗੇ ਦੇਖਾਂਗੇ ਕਿਵੇਂ ਮਨ ਟਿਕੇ, ਕਿਵੇਂ ਨੂੰ ਲਾਈਏ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਤੁਰਮੁਖ, ਚਤੁਰ ਦਾ ਅਰਥ ਚਲਾਕ, ਤੇ ਚਤੁਰਮੁਖ ਦਾ ਦੇ ਅਰਥ ਜਿਹਦੇ ਚਾਰ ਮੂਹਵੇਂ, ਚੌਮੂਹਾਂ ਜੇ ਮਨ, ਚਤੁਰ ਚਤੁਰਮੁਖ ਚੰਚਲਾ ਚਪਲ ਹੈ, ਇਹਨਾਂ ਚੰਚਲ ਬਿਜਲੀ ਨਾਲ ਸ਼ੋਲ ਹੈ, ਬਹੁਤ ਜ਼ਿਆਦਾ ਤੇਜ਼ ਹੈ। ਭੁਜ ਬਲੀ ਅਸ਼ਟ ਭੁਜਾ ਜਾਂ ਕੇ ਚਾਲੀਸ ਕਰ, 160 ਪਾਓ ਚਾਲ ਚਲਾ ਚਲ ਹੈ। ਸਿਰਫ ਇਸ ਤੁਕ ਦੇ ਮੈਂ ਅਰਥ ਕਰਨੇ ਨੇ, ਕਿਉਂਕਿ ਕਈ ਵਾਰੀ ਆਪਨੇ ਅਰਥ ਸੁਣੇ ਹੋਣੇ ਨੇ। ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਮਨ, ਇੱਕ ਪੜ੍ਹਦੇ ਹਾਂ ਮਨ। ਬਜ਼ੁਰਗਾਂ ਨੂੰ ਪਤਾ ਹੈ, ਅੱਜ ਵੀ ਅਸੀਂ ਗਿਣਤੀ ਮਿਣਤੀ ਜਦੋਂ ਜੋਖਨੇ ਆ, ਕੋਈ ਚੀਜ਼ ਤੋਲਨੇ ਆ, ਤੇ ਮਨ ਸ਼ਬਦ ਵਰਤਨੇ ਆ, ਚਾਰ ਹੀ ਸੇਰ ਦਾ ਮਨ, ਅੱਠ ਪੰਸੇਰੀਆਂ ਦਾ ਮਨ, ਇੱਕ 100 ਤੇ 60 ਪਾਈਏ ਇਕੱਠੇ ਹੋਣ ਤੇ ਤਾਂ ਬਣਦਾ ਇੱਕ ਮਨ। ਭਾਈ ਸਾਹਿਬ ਨੇ ਮਨ ਦੀ ਤੇ ਮਨ ਦੀ ਗੱਲ ਕੀਤੀ। ਵੈਸੇ ਬਾਣੀ ਵਿੱਚ ਬੜੇ ਸ਼ਬਦ ਐਸੇ ਨੇ, ਜਿਵੇਂ ਹੁਣ ਉੱਥੇ ਪੜ੍ਹਦਿਆਂ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ। ਕਦੀ ਦੇਖੋ ਦੋਨਾਂ 'ਚ ਬੜਾ ਅਰਥ ਅੰਤਰ ਹੈ। ਜੇ ਕੋ ਮਨ, ਉੱਥੇ ਮਨ ਦੇ ਮੰਮੇ ਉੱਤੇ ਟਿੱਪੀ ਲੱਗੀ ਹੈ, ਨੰਨੇ ਨੂੰ ਸਿਹਾਰੀ ਹੈ ਮਨ, ਇੱਥੇ ਮਨ ਦਾ ਅਰਥ ਹੈ ਮੰਨਣਾ। ਜੇ ਕੋ ਮਨ ਜਾਣੈ ਮਨ ਕੋਏ, ਹੁਣ ਮਨ ਕੋਏ ਤੇ ਮਨ ਟਿੱਪੀ ਨਾਲ ਉਚਾਰਨ ਕਰਨਾ ਤੇ ਟਿੱਪੀ ਤੋਂ ਰਹਿਤ ਬੋਲਣਾ, ਦੋਨਾਂ ਵਿੱਚ ਫਰਕ ਹੈ ਤੇ ਸੱਚਾਈ ਇਵੇਂ ਦੋਨਾਂ ਦੇ ਅਰਥਾਂ ਵਿੱਚ ਵੀ ਅੰਤਰ ਹੈ। ਜੇਕਰ ਕੋਈ ਉਸ ਨੂੰ ਮੰਨ ਲਏ ਆਪਣੇ ਮਨ ਤੋਂ, ਖੈਰ ਮਨ ਕੀ ਹੈ, 40 ਸੇਰ ਹੋਣ ਤੇ ਮਨ, 8 ਪੰਸੇਰੀਆਂ, 8 ਪੰਜ ਸੇਰ, ਪੰਸੇਰੀ ਆਪਾਂ 5 ਸੇਰ ਦੀ, 8 ਪੰਸੇਰੀਆਂ ਹੋਣ ਤੇ ਮਨ ਤੇ ਪਿਆਰਿਓ, ਤੇ ਜੇ 100 ਤੇ 60 ਪਾਈਏ ਹੋਣ ਤੇ ਫਿਰ ਮਨ। ਭਾਈ ਸਾਹਿਬ ਨੇ ਕਿਹਾ ਦੇਖ ਆ ਬਾਹਰ ਦੇ ਮਨ ਦੀ ਕਿਤੇ ਵੰਡ ਕਰਕੇ ਦੇਖੀਏ, ਜਿਵੇਂ 8 ਪੰਸੇਰੀਆਂ ਨੇ ਤੇ ਤਾਂ ਇੱਕ ਮਨ ਬਣਦਾ। ਕਹਿੰਦੇ ਨੇ ਇਸ ਬਾਹਰ ਦੇ ਮਨ ਦੀਆਂ 8 ਪੰਸੇਰੀਆਂ ਤੇ ਅੰਦਰ ਵਾਲਾ ਜਿਹੜਾ ਮਨ ਹੈ ਇਹਦੇ 8 ਹੱਥ ਨੇ, ਅਸ਼ਟਭੁਜਾ ਨੇ। ਬਾਹਰ ਦੇ 40 ਸੇਰ ਤਾਂ ਮਨ, ਇਹ ਜਿਹੜਾ ਸਾਡਾ ਅੰਦਰ ਵਾਲਾ ਮਨ ਹੈ ਪਿਆਰਿਓ, 8 ਬਾਹਾਂ ਦੇ ਨਾਲ ਅੱਗੇ ਇਹਦੇ 40 ਹੱਥ ਲੱਗੇ ਨੇ। 40 ਹੱਥਾਂ ਵਾਲਾ ਕਿਤੇ ਟਿਕਣ ਦਏਗਾ? 100 ਤੇ 60 ਪਾਓ ਨੇ, ਪਾਓ ਦਾ ਅਰਥ ਪਾਈਏ। ਉਹ ਕਹਿੰਦੇ ਨੇ ਇਹ ਅੰਦਰ ਵਾਲੇ ਮਨ ਦੇ 100 ਤੇ 60 ਪਾਓ ਨੇ, ਪਾਓ ਦਾ ਅਰਥ ਕਰਾਂਗੇ ਪੈਰ। ਕਹਿੰਦੇ ਨੇ ਉਹਦੇ 8 ਪੰਸੇਰੀਆਂ, ਇਸ ਅੰਦਰ ਵਾਲੇ ਮਨ ਦੇ 8 ਹੱਥ, ਉਸ ਮਨ ਦੀਆਂ 40 ਸੇਰ, ਇਹਦੇ 40 ਹੱਥ, 8 ਬਾਹਾਂ, 40 ਹੱਥ ਤੇ 100 ਤੇ 60 ਪੈਰ, ਜਿਹਦੇ ਹੁਣ ਪਿਆਰੇ ਨੇ ਥੱਕਣਾ ਕਦੋਂ ਤੇ ਇਹਨੇ ਅੱਕਣਾ ਕਦੋਂ, ਇਹ ਚੱਲੀ ਜਾਏਗਾ। ਸਿਰਫ 2 ਤੁਕਾਂ ਲਈਆਂ ਨੇ, ਖੱਗਪਤ ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਤੁਰਮੁਖ ਚੰਚਲਾ ਚਪਲ ਹੈ, ਪੁੱਜ ਬਿਲਾਂ ਪੁੱਜ ਬਲੀ ਅਸ਼ਟ ਪੂਜਾ ਜਾ ਕੇ 40 ਕਰ, 160 ਪਾਉ ਚਾਲ ਚਲਾ ਚੱਲ ਹੈ, 2 ਪੈਰਾਂ ਵਾਲਾ, 4 ਪੈਰਾਂ ਵਾਲਾ ਤਾਂ ਥੱਕ ਜਾਏਗਾ। ਜਿਹਦੇ 160 ਪੈਰ ਨੇ ਪਿਆਰੇ ਹੋਏ, ਜਨਮ ਤੋਂ ਲੈ ਕੇ ਮਰਨ ਤੱਕ ਮਨ ਥੱਕਦੇ ਹੀ ਨਹੀਂ ਪਿਆ। ਸਰੀਰ 2 ਪੈਰਾਂ ਵਾਲਾ ਸੁੱਤਾ ਪਰ ਮਨ ਤਾਂ ਨਹੀਂ ਟਿਕਿਆ। ਹਜ਼ੂਰ ਦੇ ਬਚਨਾਂ ਵੱਲ ਆਈਏ। ਅੱਜ ਕਬੀਰ ਸਾਹਿਬ ਨੇ ਬੜੀ ਤੱਤ ਦੀਆਂ ਗੱਲਾਂ, ਕਿਉਂਕਿ ਕਬੀਰ ਸਾਹਿਬ ਅੱਖਰਾਂ ਦੇ ਪਰਦੇ ਥੱਲੇ ਨਹੀਂ ਜੀਂਦੇ ਵੀ ਅਗਲੇ ਨੂੰ ਗੱਲ ਕਹਿ ਵੀ ਦੇਣੀ, ਮਹਿਸੂਸ ਵੀ ਹੋ ਜਾਏ, ਅਗੋਂ ਮਹਿਸੂਸ ਵੀ ਨਾ ਕਰੇ, ਅੰਦਰ ਅੰਦਰ ਸਮਝਦਾ। ਕਿਉਂਕਿ ਕਬੀਰ ਸਾਹਿਬ ਦੇ ਜਿੰਨੇ ਸ਼ਬਦ ਨੇ ਉਹ ਠੇਠ ਦਿਹਾਤੀ, ਉਹ ਬਿਲਕੁਲ ਪਰਦਾ ਨਹੀਂ ਰੱਖਦੇ ਵੀ ਕੱਲ ਨੂੰ ਤੈਨੂੰ ਦੱਸਾਂਗਾ। ਜੋ ਕੁਝ ਕਹਿੰਦੇ ਨੇ ਸਾਹਮਣੇ ਮੂੰਹ ਤੇ ਕਹਿ ਦਿੰਦੇ ਨੇ, ਭਾਈ ਇਸ ਤਰ੍ਹਾਂ ਗੱਲ ਨਹੀਂ ਬਣਨੀ ਤੇਰੀ। ਉਹਨਾਂ 'ਚ ਬਚਨ ਕਿਹਾ, ਰੇ ਜਨ ਮਨ ਮਾਧੋ ਸਿਉਂ ਲਾਈ ਹੈ, ਆਪਣੇ ਮਨ ਨੂੰ ਪ੍ਰਭੂ ਨਾਲ ਲਾ। ਜਿੰਨੀ ਸਾਡੀ ਧਰਮ ਦੀ ਸਾਧਨਾ ਹੈ ਪਿਆਰਿਓ, ਇਹਦੀ ਸਾਰੀ ਸਾਧਨਾ ਦਾ ਮਕਸਦ ਇੱਕੋ ਵੇ ਕਿ ਮਨ ਕਿਤੇ ਪਰਮਾਤਮਾ ਵਾਲੇ ਪਾਸੇ ਲੱਗ ਪਵੇ। ਤੇ ਇਹ ਸਾਧਨਾ ਕਿਵੇਂ ਕਰੀਏ, ਕਿਵੇਂ ਮਨ ਨੂੰ ਲਾਈਏ? ਵੈਸੇ ਗੁਰੂ ਜੀ ਨੇ ਤਾਂ ਮਨ ਨੂੰ ਬਾਣੀ ਵਿੱਚ ਇਕੱਲੇ ਮਨ ਦੇ ਸ਼ਬਦ ਪੜ੍ਹੀ ਜਾਈਏ ਕਿਉਂ ਨਹੀਂ ਟਿਕਦਾ। ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਧਨਾ ਮਨ ਦੀ ਬਹੁਤ ਜ਼ਿਆਦਾ, ਉਹਨਾਂ ਤੇ ਇੱਥੋਂ ਤੱਕ ਕਿਹਾ, ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ, ਮੈਂ ਬੜੀ ਕਮਾਈ ਕੀਤੀ ਮਨ ਕਿਤੇ ਟਿਕ ਜਾਏ। ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ, ਭਗਵਾਨ ਪਰਮਾਤਮਾ ਬਚਾ ਲੈ। ਦੂਸਰਾ ਬਚਨ ਉਹਨਾਂ ਕਿਹਾ ਵੀ 2 ਚੀਜ਼ਾਂ ਮਨ ਨੂੰ ਟਿਕਣ ਨਹੀਂ ਦਿੰਦੀਆਂ, ਕਿਹੜੀਆਂ? ਕਹਿਣ ਲੱਗੇ, ਪਾਪੀ ਹੀ ਹੈ ਮੈਂ ਕਾਮ ਵਸਾਏ, ਮਨ ਚੰਚਲ ਜਾਂ ਤੇ ਗਹਿਓ ਨਾ ਜਾਏ। ਐਸ ਅੰਦਰ ਜਿਹੜੀ ਕਾਮ ਦੀ ਵਾਸ਼ਨਾ ਹੈ ਨਾ, ਉਹ ਮਨ ਨੂੰ ਟਿਕਣ ਨਹੀਂ ਦਿੰਦੀ। ਇਹ ਕਾਮਨਾ ਦੀ ਵਾਸ਼ਨਾ, ਕਾਮ ਦੀ ਵਾਸ਼ਨਾ, ਪਾਪੀ ਗਿਆ ਮੈਂ ਕਾਮ ਵਸਾਏ, ਮਨ ਚੰਚਲ ਜਾਂ ਤੇ ਗਹਿਓ ਨਾ ਜਾਏ, ਇੰਨਾ ਚੰਚਲ ਹੋ ਜਾਂਦਾ ਇਹਨੂੰ काबू नहीं किया जा सकता क्योंकि काम इनू टिकन नहीं देता।